ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਰਲਭ ਜਨਮ ਪੁੰਨ ਫਲ ਪਾਇਆ, ਬਿਰਥਾ ਜਾਤ ਅਬ ਵੇਖੈ, ਰਾਜ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹ ਕੇ ਲੇਖ, ਦੁਰਲਭ ਜਨਮ ਪੁੰਨ ਫਲ ਪਾਇਆ, ਬਿਰਥਾ ਜਾਤ ਅਬ ਵੇਖੈ, ਰਾਜ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹ ਕੇ ਲੇਖੈ, ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਆਨ ਰਸ ਬਿਸਰ ਜਾਹੀ, ਰਹਾ ਜਾਨ ਅਜਾਨ ਭਏ ਹਮ ਬਾਵਰ, ਸੋਚਿਆ ਸੋਚ ਦਿਵਸ ਜਾਹੀ, ਇੰਦਰੀ ਸਬਲ ਨਿਬਲ ਬਿਵੇਕ ਬੁੱਧ, ਪਰਮਾਰਤ ਪਰਵੇਸ਼ ਨਹੀਂ, ਕਹੀਅਤ ਆਨ ਅਚਰੀਅਤ ਅਤ ਅਨਕਸ, ਸਮਝਣਾ ਪਰੇ ਅਪੁਰ ਮਾਇਆ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ, ਕਹੀਅਤ ਆਨ ਅਤ੍ਰਿਅਤ ਅਨ ਅਤ ਅਨ ਕਸ਼, ਸਮਝਣਾ ਪਰੇ ਅਪੁਰ ਮਾਇਆ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਨੀਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਪਾਰੈ, ਭੋਖਤ ਹੈ ਜਲ ਮੈਂ ਥਲ ਮੈਂ, ਫਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ, ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਧੰਨਤਾ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਗੁਰਦੁਆਰਾ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਗੁਰਮਤਿ ਵਿਚਾਰਾਂ ਸਰਵਣ ਕਰਨ ਵਾਸਤੇ ਹਾਜ਼ਰ ਹੋਏ ਹੋ। ਅੱਜ ਦਾ ਇਹ ਬਖਸ਼ਿਸ਼ਮਈ ਮਹਾਨ ਪਾਵਨ ਪਵਿੱਤਰ ਹੁਕਮਨਾਮਾ ਬਹੁਤ ਹੀ ਮਹਾਨ ਸਤਿਕਾਰਯੋਗ ਭਗਤ ਰਵਿਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਭਗਤ ਜੀ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਦੀ ਜੁਗਤ ਦੱਸਦੇ ਹਨ। ਕਿ ਕਿਸ ਤਰ੍ਹਾਂ ਭਗਤੀ ਕਰ ਕਰਕੇ ਜਦ ਕਿਸੇ ਨੂੰ ਸਫਲਤਾ ਨਹੀਂ ਮਿਲਦੀ ਫਿਰ ਉਹ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਿਵੇਂ ਫਿਰ ਬੇਨਤੀ ਕਰਦਾ ਹੈ। ਕਿਉਂਕਿ ਇਹ ਬੇਨਤੀਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੀਤੀਆਂ ਜਾਂਦੀਆਂ ਹਨ, ਨਾਮ ਵਿਚਾਰਿਓ ਰਾਜਾ ਰਾਮ ਕੋ ਰਸ। ਆਮ ਤੌਰ 'ਤੇ ਦੋ ਨੁਕਤੇ ਸਾਡੇ ਸਾਹਮਣੇ ਆਉਂਦੇ ਹਨ ਕਿ ਪਹਿਲੇ ਵਿਖੇ ਰਸ ਔਗਣ ਛੱਡਣੇ ਪੈਂਦੇ ਹਨ, ਫਿਰ ਪਰਮਾਤਮਾ ਦਾ ਰਸ ਆਉਂਦਾ ਹੈ ਕਿ ਜਾਂ ਫਿਰ ਪਰਮਾਤਮਾ ਦੇ ਨਾਮ ਦਾ ਰਸ ਪਹਿਲਾਂ ਆਉਂਦਾ ਹੈ, ਫਿਰ ਜਿਹੜੇ ਵਿਸ਼ੇ ਵਿਕਾਰ ਔਗਣ ਹਨ ਉਹ ਛੁੱਟਦੇ ਹਨ। ਜਗਿਆਸੂ ਦੇ ਮਨ ਦੇ ਵਿੱਚ ਇਹ ਦੋ ਸਵਾਲ ਹਰ ਵਕਤ ਘੁੰਮਦੇ ਰਹਿੰਦੇ ਹਨ। ਸਾਧ ਸੰਗਤ ਜੀ ਜੇ ਗਹਿਰਾਈ ਦੇ ਨਾਲ ਦੇਖਿਆ ਜਾਵੇ ਤਾਂ ਫਿਰ ਪਤਾ ਚੱਲਦਾ ਹੈ ਕਿ ਪਹਿਲੇ ਜਗਿਆਸੂ ਨੂੰ ਜਿਹੜੇ ਔਗਣ ਹਨ, ਜਿਹੜੇ ਵਿਖੇ ਰਸ ਹਨ, ਉਹਨਾਂ ਨੂੰ ਛੱਡਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਜਿਹੜੇ ਕੋਸ਼ਿਸ਼ ਨਹੀਂ ਕਰਦੇ ਉਹ ਪਛੜ ਜਾਂਦੇ ਹਨ, ਜਿਹੜੇ ਕੋਸ਼ਿਸ਼ ਕਰਦੇ ਹਨ, ਕੋਸ਼ਿਸ਼ ਕਰਨ ਦੇ ਬਾਵਜੂਦ ਜੇ ਸਫਲਤਾ ਨਹੀਂ ਮਿਲਦੀ ਫਿਰ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਨ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ, ਉਹ ਕਹਿੰਦੇ ਭਗਤ ਵਤਸਲ ਸੁਨ ਹੋਤ ਹਉ ਨਿਰਾਸ਼ ਹਿਰਦੈ, ਪਤਿਤ ਪਾਵਨ ਸੁਨ ਆਸਾ ਉਰ ਧਾਰ ਹਉ। ਭਾਵੇਂ ਕਿ ਉਸ ਪਰਮਾਤਮਾ ਦਾ ਬਿਰਧ ਹੈ, ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਉਹ ਕਿਸੇ ਦੀ ਇੱਕ ਤਿਲ ਜਿੰਨੀ ਵੀ ਘਾਲਣਾ ਅਜਾਈ ਨਹੀਂ ਜਾਣ ਦਿੰਦੇ, ਬਲਕਿ ਬਹੁਤ ਜ਼ਿਆਦਾ ਫਲ ਦਿੰਦੇ ਹਨ। ਪਰ ਕਿਉਂਕਿ ਉਸ ਵਾਹਿਗੁਰੂ ਜੀ ਦੇ ਨਾਮ ਦਾ ਰਸ, ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਜਿਹੜੀ ਹੈ ਉਹ ਕਿਸੇ ਕੀਮਤ ਦੇ ਨਾਲ ਨਹੀਂ ਮਿਲਦੀ, ਕਿਸੇ ਜਪ ਤਪ ਦੇ ਨਾਲ ਨਹੀਂ ਮਿਲਦੀ। ਇਸ ਕਰਕੇ ਜਿਹੜੇ ਸਾਧਕ ਹੁੰਦੇ ਹਨ ਫਿਰ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਨ, ਬੇਨਤੀ ਕਰਦੇ ਹਨ, ਕਹਿੰਦੇ ਭਗਤ ਵਛਲ ਸੁਨ ਹੋਤ ਹਾਂ ਨਿਰਾਸ਼ ਹਿਰਦੈ, ਪਤਤ ਪਾਵਨ ਸੁਨ ਆਸਾ ਉਰਧਾਰ ਹਾਂ। ਜਦ ਮੈਂ ਤੁਹਾਡਾ ਬਿਰਧ ਸੁਣਦਾ ਹਾਂ ਕਿ ਤੁਸੀਂ ਭਗਤ ਵਛਲ ਹੋ, ਭਗਤੀ ਕਰਨ ਵਾਲਿਆਂ ਦੇ ਨਾਲ ਪਿਆਰ ਕਰਨ ਵਾਲੇ ਹੋ, ਤਾਂ ਕਹਿੰਦੇ ਇਸ ਤਰ੍ਹਾਂ ਦੀ ਭਗਤੀ ਮੇਰੇ ਕੋਲੋਂ ਨਹੀਂ ਹੋ ਪਾਉਂਦੀ। ਕਿਉਂਕਿ ਸਾਧ ਸੰਗਤ ਜੀ, ਵਿਦਵਾਨਾਂ ਨੇ ਤਿੰਨ ਤਰ੍ਹਾਂ ਦਾ ਰਸ ਮੰਨਿਆ ਹੈ। ਵਿਖਿਆ ਆਨੰਦ ਸੰਸਾਰ ਹੈ, ਭਜਨਾ ਆਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ, ਭਈ ਵਾਸ਼ਨਾ ਨਾਸ਼। ਕਰੋੜਾਂ ਅਰਬਾਂ ਖਰਬਾਂ ਦੀ ਤਾਦਾਦ ਦੇ ਵਿੱਚ ਸੰਸਾਰ ਦੇ ਵਿੱਚ ਐਸੇ ਜੀਵ ਹੁੰਦੇ ਹਨ ਜਿਨ੍ਹਾਂ ਨੂੰ ਕੇਵਲ ਅਤੇ ਕੇਵਲ ਵਿਸ਼ੇ ਆਨੰਦ ਦਾ ਗਿਆਨ ਹੁੰਦਾ ਹੈ, ਇਸ ਤੋਂ ਜ਼ਿਆਦਾ ਨਹੀਂ। ਖਾਣ ਦਾ ਪਤਾ ਹੈ, ਪਹਿਨਣ ਦਾ ਪਤਾ ਹੈ, ਸੰਸਾਰ ਦੇ ਹੋਰ ਰਸਾਂ ਕਸਾਂ ਦਾ ਪਤਾ ਹੈ, ਬਸ ਇੱਥੋਂ ਤੱਕ ਹੀ ਗਿਆਨ ਸੀਮਿਤ ਹੁੰਦਾ ਹੈ। ਕੁਝ ਕੁ ਗਿਣਤੀ ਸੰਸਾਰ ਦੇ ਵਿੱਚ ਐਸੇ ਗੁਰਮੁਖਾਂ ਦੀ ਹੁੰਦੀ ਹੈ ਜਿਨ੍ਹਾਂ ਨੂੰ ਭਜਨ ਦੇ ਰਸ ਦਾ ਗਿਆਨ ਹੁੰਦਾ ਹੈ। ਵਿਦਵਾਨਾਂ ਨੇ ਜਿਹੜਾ ਵਿਖਿਆ ਆਨੰਦ ਹੈ ਇਸ ਨੂੰ ਕਟੋਰੇ ਦਾ ਜਲ ਦੱਸਿਆ ਹੈ, ਬਹੁਤ ਥੋੜ੍ਹਾ ਰਸ ਹੈ। ਪਰ ਜਿਹੜਾ ਭਜਨਾ ਆਨੰਦ ਹੈ ਉਸਦੀ ਕੋਈ ਨਾ ਕੋਈ ਗੱਲ ਹੈ। ਪਰ ਵਿਦਵਾਨਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਭਜਨਾ ਆਨੰਦ ਹੈ ਇਹ ਇੱਕ ਸਮਾਨ ਨਹੀਂ ਰਹਿੰਦਾ, ਇਹ ਘਟਦਾ ਵੱਧਦਾ ਰਹਿੰਦਾ ਹੈ। ਜਿਨ੍ਹਾਂ ਦਿਨਾਂ ਦੇ ਵਿੱਚ ਮਨੁੱਖ ਦੇ ਜੀਵਨ ਦੇ ਵਿੱਚ ਸੇਵਾ ਅਤੇ ਸਿਮਰਨ ਦਾ ਜ਼ਿਆਦਾ ਪ੍ਰਭਾਵ ਰਹਿੰਦਾ ਹੈ ਉਹਨਾਂ ਸਮਿਆਂ ਦੇ ਵਿੱਚ ਭਜਨਾ ਆਨੰਦ ਦਾ ਵੀ ਪ੍ਰਭਾਵ ਰਹਿੰਦਾ ਹੈ। ਜਦ ਹੀ ਸੇਵਾ ਸਿਮਰਨ ਘਟਦਾ ਹੈ ਉਸ ਵਕਤ ਭਜਨਾ ਆਨੰਦ ਵੀ ਘਟ ਜਾਂਦਾ ਹੈ, ਇਸ ਦੇ ਵਿੱਚ ਉਤਰਾਅ ਚੜ੍ਹਾਅ ਚੱਲਦੇ ਰਹਿੰਦੇ ਹਨ। ਕਦੇ ਭਜਨ ਦਾ ਰਸ ਆ ਗਿਆ, ਕਦੇ ਕਦੇ ਨਾ ਆ ਗਿਆ। ਇਸ ਤਰ੍ਹਾਂ ਦੇ ਜਗਿਆਸੂਆਂ ਨੂੰ ਕਦੇ ਕਦੇ ਆਪਣੇ ਜੀਵਨ ਦੇ ਵਿੱਚ ਮਹੀਨਿਆਂ ਬੱਧੀ ਸਾਲਾਂ ਬੱਧੀ ਉਡੀਕ ਕਰਨੀ ਪੈਂਦੀ ਹੈ ਉਸ ਭਜਨ ਦੇ ਰਸ ਦੀ। ਉਡੀਕਦੇ ਰਹਿੰਦੇ ਹਨ, ਉਡੀਕਦੇ ਰਹਿੰਦੇ ਹਨ, ਪਰ ਜਦ ਵੀ ਮਿਲਦਾ ਹੈ ਪਰਮਾਤਮਾ ਦੀ ਮਿਹਰ ਦੇ ਨਾਲ ਮਿਲਦਾ ਹੈ, ਕਿਸੇ ਕੀਮਤ ਦੇ ਨਾਲ ਨਹੀਂ ਮਿਲਦਾ। ਵਿਖਿਆ ਆਨੰਦ ਸੰਸਾਰ ਹੈ, ਭਜਨਾ ਆਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ, ਭਈ ਵਾਸ਼ਨਾ ਨਾਸ਼। ਕਹਿੰਦੇ ਇੱਕ ਬ੍ਰਹਮਲੀਨ ਆਤਮਾਵਾਂ ਨੂੰ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਗਿਆਨਾਨੰਦ ਵੀ ਆਖਦੇ ਹਨ। ਕਹਿੰਦੇ ਇਹ ਸਮੁੰਦਰ ਦੇ ਜਲ ਦੀ ਤਰ੍ਹਾਂ ਹੈ। ਭਜਨਾਨੰਦ ਨਦੀ ਦੇ ਜਲ ਦੀ ਤਰ੍ਹਾਂ ਹੁੰਦਾ ਹੈ, ਨਦੀ ਦਾ ਪ੍ਰਵਾਹ ਕਦੇ ਘਟ ਜਾਂਦਾ ਹੈ, ਕਦੇ ਵੱਧ ਜਾਂਦਾ ਹੈ। ਭਜਨ ਕਰਨ ਵਾਲਿਆਂ ਦੇ ਜੀਵਨ ਵਿੱਚ ਵੀ ਇਸੇ ਤਰ੍ਹਾਂ ਹੀ ਵਰਤਦਾ ਹੈ। ਪਰ ਜਿਹੜੇ ਬ੍ਰਹਮਾਨੰਦ ਦੇ ਵਿੱਚ ਜੀਣ ਵਾਲੇ ਹੁੰਦੇ ਹਨ ਉਹਨਾਂ ਦਾ ਰਸ ਕਦੇ ਘਟਦਾ ਵੱਧਦਾ ਨਹੀਂ, ਉਹਨਾਂ ਦਾ ਰਸ ਹਮੇਸ਼ਾ ਇੱਕ ਸਮਾਨ ਰਹਿੰਦਾ ਹੈ, ਸਮੁੰਦਰ ਦੇ ਜਲ ਦੀ ਤਰ੍ਹਾਂ। ਬ੍ਰਹਮਾਨੰਦ ਜੀਵਨ ਮੁਕਤ, ਭਈ ਵਾਸ਼ਨਾ ਨਾਸ਼। ਇੱਥੇ ਪਹੁੰਚ ਕੇ ਫਿਰ ਜਿਹੜੀਆਂ ਬ੍ਰਹਮਲੀਨ ਆਤਮਾਵਾਂ ਹੁੰਦੀਆਂ ਹਨ ਉਹਨਾਂ ਦੀ ਵਾਸ਼ਨਾ ਮੁਕੰਮਲ ਤੌਰ ਤੇ ਖਤਮ ਹੋ ਜਾਂਦੀ ਹੈ ਕਿਉਂਕਿ ਤਿੰਨ ਤਰ੍ਹਾਂ ਦਾ ਮਨੁੱਖ ਦੇ ਜੀਵਨ ਦਾ ਡੋਲਣਾ ਹੁੰਦਾ ਹੈ ਇੱਕ ਸਰੀਰ ਕਰਕੇ ਭ੍ਰਿਸ਼ਟ ਹੋ ਜਾਣਾ ਹੁੰਦਾ ਹੈ ਸਰੀਰ ਕਰਕੇ ਡੋਲਣਾ ਹੁੰਦਾ ਹੈ ਦੂਸਰੇ ਨੰਬਰ 'ਤੇ ਇੰਦਰੀਆਂ ਕਰਕੇ ਡੋਲਣਾ ਹੁੰਦਾ ਹੈ ਸਰੀਰ ਕਰਕੇ ਤਾਂ ਡੋਲਣ ਤੋਂ ਬਚੇ ਰਹਿੰਦੇ ਹਨ ਭ੍ਰਿਸ਼ਟ ਹੋਣ ਤੋਂ ਬਚੇ ਰਹਿੰਦੇ ਹਨ ਪਰ ਇੰਦਰੀਆਂ ਕਰਕੇ ਨੇਤਰ ਪਰਾਇਆ ਰੂਪ ਦੇਖਦੇ ਹਨ ਕੰਨ ਨਿੰਦਿਆ ਚੁਗਲੀ ਸੁਣਦੇ ਹਨ ਇੰਦਰੀਆਂ ਕਰਕੇ ਹਮੇਸ਼ਾ ਡੋਲਦੇ ਰਹਿੰਦੇ ਹਨ ਇੱਕ ਦੂਸਰੀ ਤਰ੍ਹਾਂ ਦਾ ਡੋਲਣਾ ਹੁੰਦਾ ਹੈ ਜਿਹੜੀ ਬੇਨਤੀ ਆਪਾਂ ਨੂੰ ਸਤਿਗੁਰੂ ਜੀ ਨੇ ਸਮਝਾਈ ਹੈ ਨਾ ਕਰਨ ਦੀ ਵੀ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ ਉਹ ਮੁਕੰਮਲ ਡੋਲਣ ਦੀ ਬੇਨਤੀ ਕਰਨ ਦੀ ਜਾਂਚ ਸਿਖਾਈ ਹੈ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਹੇ ਪ੍ਰਭੂ ਸਰੀਰ ਕਰਕੇ ਨਾ ਡੋਲੀਏ ਹੇ ਪ੍ਰਭੂ ਇੰਦਰੀਆਂ ਕਰਕੇ ਨਾ ਡੋਲੀਏ ਹੇ ਪ੍ਰਭੂ ਮਨ ਕਰਕੇ ਨਾ ਡੋਲੀਏ ਤੀਸਰੇ ਨੰਬਰ ਤੇ ਸਾਧ ਸੰਗਤ ਜੀ ਮਨ ਦਾ ਡੋਲਣਾ ਹੁੰਦਾ ਹੈ ਇੰਦਰੀਆਂ ਦੇ ਉੱਪਰ ਕਾਬੂ ਪਾ ਲੈਂਦੇ ਹਨ ਪਰ ਜਿਹੜਾ ਮਨ ਹੈ ਨਾ ਉਹ ਪਾਰੇ ਦੀ ਤਰ੍ਹਾਂ ਡੋਲਦਾ ਰਹਿੰਦਾ ਹੈ ਮਨ ਦੇ ਵਿੱਚ ਅਜੇ ਵਾਸ਼ਨਾ ਚੱਲਦੀ ਰਹਿੰਦੀ ਹੈ ਤੇ ਤਿੰਨੇ ਤਰ੍ਹਾਂ ਦੇ ਡੋਲਣ ਤੋਂ ਬਚਣ ਵਾਸਤੇ ਸਤਿਗੁਰ ਦੇ ਅੱਗੇ ਪਰਮੇਸ਼ਰ ਦੇ ਅੱਗੇ ਅਰਦਾਸ ਕਰਨ ਦੀ ਜ਼ਰੂਰਤ ਹੁੰਦੀ ਹੈ ਭਾਈ ਗੁਰਦਾਸ ਸਾਹਿਬ ਜੀ ਦੇ ਜਿਵੇਂ ਬਚਨ ਹਨ ਭਗਤ ਵਛਲ ਸੁਨ ਹੋ ਤਹਾਂ ਨਿਰਾਸ਼ ਹਿਰਦੈ ਪਤਤ ਪਾਵਨ ਸੁਨ ਆਸਾ ਉਰਧਾਰ ਹਾਂ ਅੰਤਰ ਜਾਮੇ ਸੁਨ ਕੰਪਤ ਹੋ ਅੰਤਰਗਤ ਦੀਨ ਕੇ ਦਿਆਲ ਸੁਨ ਭੈ ਭ੍ਰਮ ਟਾਰ ਹਾਂ ਕਹਿੰਦੇ ਜਦ ਸੁਣਦਾ ਹਾਂ ਕਿ ਤੁਸੀਂ ਅੰਤਰ ਜਾਮੇ ਹੋ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਹੋ ਫੇਰ ਤਾਂ ਕਹਿੰਦੇ ਵੀ ਮੈਂ ਕੰਬ ਜਾਂਦਾ ਹਾਂ ਪਰ ਦੂਸਰਾ ਬਿਰਧ ਤੁਹਾਡਾ ਸੁਣਦਾ ਹਾਂ ਕਿ ਜਿਹੜੇ ਤੁਹਾਡੀ ਚਰਨ ਸ਼ਰਨ ਦੇ ਵਿੱਚ ਪੈ ਜਾਂਦੇ ਹਨ ਦੀਨ ਕੇ ਦਿਆਲ ਸੁਨ ਭੈ ਭ੍ਰਮ ਟਾਰ ਹਾਂ ਤੁਸੀਂ ਦੀਨਾਂ ਦੀ ਪ੍ਰਤਪਾਲਣਾ ਵੀ ਕਰਦੇ ਹੋ ਦੀਨਾਂ ਦੇ ਉੱਪਰ ਦਇਆ ਵੀ ਕਰਦੇ ਹੋ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੈ ਕਹਿੰਦੇ ਜਲਦਰ ਸੰਗਮ ਕੈ ਅਫਲ ਸੇਬਲ ਦਰੁਮ ਚੰਦਨ ਸੁਗੰਧ ਸੰਬੰਧ ਮਲਗਾਰ ਹਾਂ ਕੇਵਲ ਤੇ ਕੇਵਲ ਤੁਸੀਂ ਜਿਹੜੇ ਕੀਮਤੀ ਬਿਰਸ਼ ਹਨ ਉਹਨਾਂ ਦੇ ਉੱਪਰ ਹੀ ਜਦ ਬਰਸਾਤ ਹੁੰਦੀ ਹੈ ਉਹਨਾਂ ਨੂੰ ਹੀ ਜਲ ਨਹੀਂ ਮਿਲਦਾ ਜਦ ਬਰਸਾਤ ਹੁੰਦੀ ਹੈ ਸਿਮਲ ਨੂੰ ਹੀ ਮਿਲ ਜਾਂਦਾ ਹੈ ਹੋਰ ਜਿਹੜੇ ਅਫਲ ਬਿਰਸ਼ ਹਨ ਉਹਨਾਂ ਨੂੰ ਵੀ ਮਿਲ ਜਾਂਦਾ ਹੈ ਜਦ ਵਾਹਿਗੁਰੂ ਜੀ ਦੀ ਰਹਿਮਤ ਦੀ ਬਰਸਾਤ ਹੁੰਦੀ ਹੈ ਕੀ ਚੰਗਾ ਕੀ ਮਾੜਾ ਫਿਰ ਸਾਰਿਆਂ ਨੂੰ ਲਾਭ ਮਿਲਦਾ ਹੈ ਵਿਤਕਰਾ ਨਹੀਂ ਜਲਦਰ ਸੰਗਮ ਕੈ ਅਫਲ ਸੇਬਲ ਦਰੁਮ ਚੰਦਨ ਸੁਗੰਧ ਸੰਬੰਧ ਮਲਗਾਰ ਹਾਂ ਕਹਿੰਦੇ ਆਪਣੀ ਕਰਨੀ ਹੋ ਤੇ ਨਰਕ ਨਾ ਪਾਵੋ ਠੌਰ ਤੁਮਰੇ ਬਿਰਧ ਕਰ ਆਸਰੋ ਸੰਭਾਰ ਹਾਂ ਮੈਂ ਆਪਣੀ ਕਰਨੀ ਦੇ ਨਾਲ ਮੈਨੂੰ ਠੌਰ ਨਹੀਂ ਮਿਲ ਸਕਦੀ ਜਗ੍ਹਾ ਨਹੀਂ ਮਿਲ ਸਕਦੀ ਜੇ ਕਰਨੀ ਦੇ ਨਾਲ ਮਿਲਦੀ ਹੋਵੇ ਫਿਰ ਤਾਂ ਬਹੁਤ ਸਾਰੇ ਲੋਕਾਂ ਨੂੰ ਮਿਲ ਜਾਵੇ ਜਾਪ ਕੇ ਜਪੇ ਤੇ ਪਾਈਏ ਜੋ ਅਜਾਪ ਦੇਵ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪੂਜਨਾ ਸਦੇਵ ਤੋਹੀ ਉਚਰਤ ਹੈ ਮਤਾ ਕਿਸੇ ਦੇ ਅੰਦਰ ਇਹ ਮਾਣ ਆ ਜਾਵੇ ਵੀ ਮੈਂ ਬੜਾ ਅਭਿਆਸੀ ਹਾਂ ਮੈਂ ਬਹੁਤ ਸਾਰਾ ਜਾਪ ਕਰਦਾ ਹਾਂ ਕਹਿੰਦੇ ਭਟਕਦਾ ਰਹਿੰਦਾ ਹੈ ਮਨ, ਸ਼ਾਂਤ ਨਹੀਂ ਹੁੰਦਾ ਭਜਨਾਂ ਆਨੰਦ ਵਾਲਿਆਂ ਦਾ ਵੀ। ਸ਼ਾਂਤ ਉਹਨਾਂ ਦਾ ਹੀ ਹੁੰਦਾ ਹੈ ਜਦ ਕਹਿੰਦੇ ਕਿਸੇ ਨੂੰ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਹ ਮਾਲਕ ਦੀ ਕਿਰਪਾ ਦੇ ਨਾਲ ਹੁੰਦੀ ਹੈ, ਕਿਸੇ ਦੀ ਮਿਹਨਤ ਨਾਲ ਨਹੀਂ, ਵਾਹਿਗੁਰੂ ਜੀ ਦੀ ਰਹਿਮਤ ਦੇ ਨਾਲ ਹੁੰਦੀ ਹੈ। ਜਾਪ ਕੇ ਜਪੇ ਤੇ ਪਾਈਏ ਜੋ ਅਜਾਪ ਦੇਵ ਪੂਦਨਾ ਸਦੇਵ ਤੋਹੀ ਤੋਹੀ ਉਚਰਤ ਹੈ, ਤਾਪ ਕੇ ਸਹੇ ਤੇ ਪਾਈਏ ਜੋ ਅਤਾਪ ਨਾਥ ਤਾਪਨਾ ਅਨੇਕ ਤਨ ਘਾਇਲ ਸਹਿਤ ਹੈ। ਜੇ ਕਿਸੇ ਤਪ ਦੇ ਨਾਲ ਗੱਲ ਬਣਦੀ ਹੋਵੇ ਫਿਰ ਕਹਿੰਦੇ ਸਾਰੇ ਤਪੀਸ਼ਵਰ ਜਿਹੜੇ ਹਨ ਉਹ ਸ਼ਾਂਤ ਹੋ ਜਾਣ, ਕਹਿੰਦੇ ਇਸ ਤਰ੍ਹਾਂ ਨਹੀਂ ਹੁੰਦਾ। ਸੰਪਰਦਾਇ ਮਹਾਂਪੁਰਸ਼ਾਂ ਨੇ ਸਮਝਾਉਣ ਵਾਸਤੇ ਇੱਕ ਗਾਥਾ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਇੱਕ ਕੀੜੀ ਨੂੰ ਕਿਧਰੇ ਮਿਸ਼ਰੀ ਦਾ ਪਹਾੜ ਲੱਭ ਗਿਆ, ਉਸਨੇ ਮਿਸ਼ਰੀ ਦੇ ਰਸ ਨੂੰ ਚੱਖਿਆ, ਬੜਾ ਸਵਾਦ ਆਇਆ। ਉਸਨੇ ਵਿਚਾਰਿਆ ਕਿ ਮੈਂ ਆਪਣੀਆਂ ਦੂਸਰੀਆਂ ਭੈਣਾਂ ਨੂੰ ਵੀ ਜਾ ਕੇ ਦੱਸਾਂ ਵੀ ਫਲਾਣੀ ਜਗ੍ਹਾ 'ਤੇ ਮਿਸ਼ਰੀ ਦਾ ਪਹਾੜ ਹੈ, ਚਲੋ ਤੁਸੀਂ ਵੀ ਜਾ ਕੇ ਉਸਦਾ ਰਸ ਚੱਖ ਲਓ। ਕਹਿੰਦੇ ਉਸਦੇ ਆਖੇ ਲੱਗ ਕੇ ਜਿਹੜੀਆਂ ਦੂਸਰੀਆਂ ਕੀੜੀਆਂ ਸਨ ਉਹ ਵੀ ਚਲੀਆਂ ਗਈਆਂ। ਜਾ ਕੇ ਕਹਿੰਦੇ ਜਦ ਹੀ ਮਿਸ਼ਰੀ ਦੇ ਪਹਾੜ ਨੂੰ ਚੱਕ ਮਾਰਿਆ, ਆਖਣ ਲੱਗੀਆਂ ਇੱਥੇ ਤਾਂ ਕੋਈ ਸਵਾਦ ਨਹੀਂ ਹੈਗਾ, ਤੂੰ ਤਾਂ ਕੋਰਾ ਝੂਠ ਬੋਲਦੀ ਹੈ। ਸਤਿਗੁਰਾਂ ਨੇ ਦੱਸਿਆ ਹੈ ਨਾ ਗੁਰਬਾਣੀ ਦੇ ਵਿੱਚ ਕਿ ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੇ ਜਾਂ ਨਹਿ ਬੁਝਾਈ। ਕਹਿੰਦੇ ਭੌਰਾ ਜਿਹੜਾ ਹੈ ਨਾ ਉਹ ਗੂੰਜਾਂ ਪਾ ਪਾ ਕੇ ਦੱਸਦਾ ਹੈ ਵੀ ਇੱਥੇ ਮਕਰੰਦ ਰਸ ਹੈਗਾ ਹੈ, ਪਰ ਕਹਿੰਦੇ ਡੱਡੂ ਦਾ ਕੰਮ ਹੁੰਦਾ ਹੈ ਜਾਲਾ ਖਾਣਾ, ਉਹ ਕਿਵੇਂ ਉਸ ਮਕਰੰਦ ਰਸ ਨੂੰ ਪ੍ਰਾਪਤ ਕਰ ਸਕੇ। ਮਨੁੱਖ ਦਾ ਸੁਭਾਅ ਬਣ ਜਾਂਦਾ ਹੈ ਹਰ ਸਮੇਂ ਨੁਕਤਾਚੀਨੀ ਕਰਨੀ, ਹਰ ਸਮੇਂ ਦੂਸਰਿਆਂ ਦੇ ਔਗਣ ਹੀ ਫਰੋਲਣੇ। ਉਹ ਕੀੜੀ ਆਖਣ ਲੱਗੀ ਕਿ ਤੁਹਾਡੇ ਮੁਖ ਦੇ ਵਿੱਚ ਗੋਹੇ ਦੇ ਡੱਕੇ ਪਏ ਹੋਏ ਹਨ, ਤੁਸੀਂ ਪਹਿਲਾਂ ਆਪਣੇ ਮੂੰਹ ਧੋ ਕੇ ਆਓ, ਫਿਰ ਤੁਹਾਨੂੰ ਜਿਹੜਾ ਇਹ ਮਿਸ਼ਰੀ ਦਾ ਰਸ ਹੈ ਨਾ ਪ੍ਰਾਪਤ ਹੋਵੇਗਾ। ਭਾਵ ਇਹ ਕਿ ਕਮੀ ਹੋਵੇਗੀ ਕਿਸੇ ਜਗਿਆਸੂ ਦੇ ਵਿੱਚ, ਕਿਸੇ ਜੀਵ ਦੇ ਵਿੱਚ ਹੋਵੇਗੀ, ਸਤਿਗੁਰ ਦੇ ਘਰ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ, ਕੋਈ ਘਾਟ ਨਹੀਂ ਹੁੰਦੀ। ਭਾਈ ਗੁਰਦਾਸ ਸਾਹਿਬ ਜੀ ਨੇ ਦੱਸਿਆ ਹੈ ਨਾ ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ ਨਾਉ ਮੈਂ ਜੋ ਆਗ ਲੱਗੇ ਕੈਸੇ ਕਹਿ ਬੁਝਾਈ ਹੈ। ਕਹਿੰਦੇ ਬਾਹਰ ਅੱਗ ਲੱਗੇ ਪਾਣੀ ਦੇ ਵਿੱਚ ਜਾ ਕੇ ਬੁਝਾ ਲਈਦੀ ਹੈ, ਜੇ ਪਾਣੀ ਵਿੱਚ ਹੀ ਲੱਗ ਜਾਵੇ ਫਿਰ ਕਿੱਥੇ ਜਾ ਕੇ ਸ਼ਾਂਤ ਹੋਵੇਗਾ। ਬਾਹਰ ਸੇ ਭਾਗ ਓਟ ਲੀਜੀਅਤ ਕੋਟ ਗੜ ਗੜ ਮੈਂ ਜੋ ਲੂਟ ਲੀਜੈ ਕਹੋ ਕੱਤ ਜਾਈਐ, ਚੋਰਨ ਕੇ ਤਰਾਸ ਤੇ ਜਾਏ ਗਹਿ ਸ਼ਰਨ ਨਰਿੰਦ, ਮਾਰੇ ਜੋ ਮਹੀਪਤ ਜੀਓ ਕੈਸੇ ਕਹਿ ਬਚਾਈਐ। ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ, ਤਾਂ ਜੋ ਮਾਇਆ ਵਿਆਪੈ ਕਹੋ ਕੱਤ ਠਹਿਰਾਈਐ। ਕਹਿੰਦੇ ਗੁਰਦੁਆਰੇ ਆ ਕੇ ਵੀ ਜਿਸ ਦਾ ਮਨ ਸ਼ਾਂਤ ਨਹੀਂ ਨਾ ਹੋਇਆ, ਇਸ ਦਾ ਮਤਲਬ ਹੈ ਵੀ ਗੁਰਦੁਆਰੇ ਆਉਣ ਦੀ ਜਾਚ ਨਹੀਂ ਆਈ, ਵੀ ਕਿਵੇਂ ਆਈਦਾ ਹੈ। ਜਿਨ੍ਹਾਂ ਨੂੰ ਝੁਕਣਾ ਆ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਪੈਣਾ ਆ ਜਾਂਦਾ ਹੈ, ਝੋਲੀਆਂ ਭਰ ਕੇ ਲੈ ਜਾਂਦੇ ਹਨ। ਸਿੱਖ ਮਤ ਦੀ ਹੀ ਗੱਲ ਨਹੀਂ, ਅਨ ਮਤ ਵਾਲੇ ਵੀ ਆਉਂਦੇ ਹਨ, ਮਾਲਾ ਮਾਲ ਹੋ ਕੇ ਇੱਥੋਂ ਜਾਂਦੇ ਹਨ। ਭਗਤ ਰਵਿਦਾਸ ਜੀ ਇਹ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਦੱਸ ਰਹੇ ਹਨ ਕਿ ਜਿਹੜਾ ਇਹ ਰਸ ਹੈ ਨਾ ਜਦ ਕਿਸੇ ਨੂੰ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ, ਫਿਰ ਸਾਰੇ ਰਸ ਭੁੱਲ ਜਾਂਦੇ ਹਨ, ਸਾਰੇ ਰਸ ਫਿਰ ਫਿੱਕੇ ਪੈ ਜਾਂਦੇ ਹਨ। ਮਨ ਰੱਤਾ ਗੋਵਿੰਦ ਸੰਗ ਸੱਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ। ਆਠ ਪਹਿਰ ਖੁਸ਼ੀਆਂ ਘਣੀ ਧਿਆਏ ਮੁਖ ਨਾ ਮੋੜੇ, ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਇਹ ਜਿਹੜੇ ਤੁਰਿਆ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਹਨ, ਜਿਹੜੇ ਚੌਥੀ ਭੂਮਿਕਾ ਦੇ ਵਿੱਚ ਪਹੁੰਚ ਜਾਂਦੇ ਹਨ, ਉਹਨਾਂ ਦੀ ਗੱਲ ਭਗਤ ਰਵਿਦਾਸ ਜੀ ਦੱਸ ਰਹੇ ਹਨ। ਜਿਹੜੇ ਭਜਨਾਨੰਦ, ਜਿਹੜੇ ਬ੍ਰਹਮਾਨੰਦ ਦੇ ਵਿੱਚ, ਗਿਆਨਾਨੰਦ ਦੇ ਵਿੱਚ ਪਹੁੰਚ ਜਾਂਦੇ ਹਨ, ਭਗਤ ਜੀ ਉਹਨਾਂ ਦੀ ਗੱਲ ਦੱਸ ਰਹੇ ਹਨ ਕਿ ਫਿਰ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਸਾਰੇ ਰਸ ਫਿੱਕੇ ਪੈ ਜਾਂਦੇ ਹਨ। ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਪਈ। ਜਿਸ ਨਾਮ ਨੂੰ ਚੱਖ ਕੇ, ਜਿਸ ਨਾਮ ਦਾ ਰਸ ਪ੍ਰਾਪਤ ਕਰਕੇ ਫਿਰ ਉਹ ਤ੍ਰਿਪਤ ਹੋ ਜਾਂਦੇ ਹਨ, ਸੰਤੁਸ਼ਟ ਹੋ ਜਾਂਦੇ ਹਨ, ਟਿਕ ਜਾਂਦੇ ਹਨ। ਤੋ ਭਗਤ ਰਵਿਦਾਸ ਜੀ ਨੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਦੱਸ ਰਹੇ ਹਨ ਕਿ ਹੇ ਪ੍ਰਭੂ, ਅਸੀਂ ਜੀਵਾਂ ਨੂੰ ਜਿਗਿਆਸੂ ਰੂਪ ਹੋ ਕੇ ਦੱਸ ਰਹੇ ਹਨ, ਜਿਨ੍ਹਾਂ ਦੀ ਮਹਿਮਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੀ ਹੈ ਕਿ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇੱਥੇ ਤਿਆਗਣ ਦਾ ਭਾਵ ਹੁੰਦਾ ਹੈ ਕਿ ਲੋਭ ਦਾ ਤਿਆਗ ਕਰ ਦੇਣਾ। ਧਾਰਮਿਕ ਜਗਤ ਦੇ ਵਿੱਚ ਲੋੜ ਦਾ ਤਿਆਗ ਕਰਨ ਦੀ ਗੱਲ ਨਹੀਂ ਕਹੀ ਗਈ ਵੀ ਆਪਣੀ ਲੋੜ ਦਾ ਤਿਆਗ ਕਰ ਦਿਓ, ਕਿਉਂਕਿ ਲੋੜ ਦੀ ਪੂਰਤੀ ਹੋ ਸਕਦੀ ਹੈ, ਲੋਭ ਦੀ ਪੂਰਤੀ ਨਹੀਂ ਹੋ ਸਕਦੀ। ਕਬੀਰ ਸਾਹਿਬ ਜੀ ਵੀ ਦੱਸਦੇ ਹਨ ਨਾ ਕਿ ਹੇ ਪ੍ਰਭੂ, ਇਹ ਜੋ ਮੈਂ ਕੱਪੜਾ ਮੰਗ ਰਿਹਾ ਹਾਂ, ਜੋ ਮੈਂ ਇਹ ਭੋਜਨ ਮੰਗ ਰਿਹਾ ਹਾਂ, ਜੋ ਇਹ ਲੋੜਾਂ ਦੀ ਗੱਲ ਕਰ ਰਿਹਾ ਹਾਂ, ਇਹ ਨਾ ਸਮਝੋ ਵੀ ਮੈਂ ਲੋਭ ਕਰਕੇ ਮੰਗ ਰਿਹਾ ਹਾਂ, ਇਹ ਮੇਰੇ ਜੀਵਨ ਦੀਆਂ ਲੋੜਾਂ ਹਨ। ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਮੈਂ ਕੋਈ ਲੱਭ ਨਹੀਂ ਕਰ ਰਿਹਾ, ਲੋਭ ਵਸ ਹੋ ਕੇ ਨਹੀਂ ਮੰਗ ਰਿਹਾ। ਲੋੜਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ। ਕੱਲ ਹੀ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਸੰਗਤਾਂ ਨੇ ਮਨਾਇਆ ਹੈ ਨਾ, ਉਹਨਾਂ ਦੇ ਵੀ ਅੰਮ੍ਰਿਤਮਈ ਬਚਨ ਹਨ, ਗੋਪਾਲ ਤੇਰਾ ਯਾਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੇ, ਜਨ ਧੰਨਾ ਲੇਵੈ ਮੰਗੀ। ਔਰ ਸਾਧ ਸੰਗਤ ਜੀ, ਜੇ ਗਹਿਰਾਈ ਦੇ ਨਾਲ ਦੇਖਿਆ ਜਾਵੇ ਤਾਂ ਹਰ ਇੱਕ ਦੀਆਂ ਲੋੜਾਂ ਇੱਕ ਸਮਾਨ ਨਹੀਂ ਹੁੰਦੀਆਂ। ਕਿਸੇ ਜੀਵ ਦਾ ਥੋੜੀਆਂ ਲੋੜਾਂ ਦੇ ਨਾਲ ਸਰ ਸਕਦਾ ਹੈ, ਕਿਸੇ ਜੀਵ ਦਾ ਹੋਰ ਥੋੜੀਆਂ ਲੋੜਾਂ ਦੇ ਨਾਲ ਸਰ ਸਕਦਾ ਹੈ। ਜੇ ਆਪਾਂ ਇਮਾਨਦਾਰੀ ਦੇ ਨਾਲ ਦੇਖੀਏ ਨਾ ਆਪਣੇ ਅੰਦਰ, ਫਿਰ ਪਤਾ ਚੱਲੇਗਾ ਕਿ ਵਾਕਿਆ ਹੀ ਵੀ ਇੰਨੀ ਕੁ ਲੋੜ ਦੇ ਨਾਲ ਹੀ ਸਰ ਸਕਦਾ ਹੈ। ਇਸ ਕਰਕੇ ਭਗਤਾਂ ਨੇ ਫਰਮਾਇਆ ਹੈ ਕਿ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ। ਸੋ ਸਾਧ ਸੰਗਤ ਜੀ, ਪਹਿਲੇ ਪਹਿਲ ਜਗਿਆਸੂ ਨੂੰ ਇਹਨਾਂ ਔਗਣਾਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਹੜੇ ਕੋਸ਼ਿਸ਼ ਕਰਦੇ ਹਨ ਫਿਰ ਮਾਲਕ ਭਾਗ ਵੀ ਲਗਾਉਂਦੇ ਹਨ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹਨ ਕਿ ਪਾਰ ਉਤਾਰੇ ਬੋਏ ਥਾ ਸੋਇਨਾ ਲੋਹ ਨਾਹੀ ਇੱਕ ਰੰਗਾ, ਇਤ ਪਰਵਾਸੇ ਰਹਿਣ ਕੁਟੰਗਾ। ਜਿਹੜੇ ਬਿਲਕੁਲ ਹੀ ਕੋਸ਼ਿਸ਼ ਨਹੀਂ ਨਾ ਕਰਦੇ ਕਿ ਜਦ ਹੁਕਮ ਹੋਵੇਗਾ ਕੇਸ ਰੱਖ ਲਵਾਂਗੇ, ਜਦ ਹੁਕਮ ਹੋਵੇਗਾ ਨਸ਼ਿਆਂ ਛੱਡ ਦੇਵਾਂਗੇ, ਜਦ ਹੁਕਮ ਹੋਵੇਗਾ ਅੰਮ੍ਰਿਤ ਵੇਲੇ ਉੱਠਿਆ ਕਰਾਂਗੇ, ਹੁਕਮ ਹੋਵੇਗਾ ਬਾਣੀ ਪੜ੍ਹਿਆ ਕਰਾਂਗੇ, ਕਹਿੰਦੇ ਫਿਰ ਜੀਵਨ ਦੀ ਬਾਜ਼ੀ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਹਾਰ ਜਾਂਦੇ ਹਨ। ਤਾਂ ਹੀ ਸਤਿਗੁਰਾਂ ਨੇ ਸਮਝਾਇਆ ਹੈ ਭਈ ਤੁਸੀਂ ਹਿੰਮਤ ਕਰੋ, ਤੁਸੀਂ ਉੱਦਮ ਕਰੋ, ਉੱਦਮ ਕਰੇਂਦਿਆਂ ਜੀਓ ਤੋਂ ਕਮਾਵਦਿਆਂ ਸੁਖ ਭੁੰਚ, ਧਿਆਏਂਦਿਆਂ ਤੋਂ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸੋ ਭਗਤ ਜੀ ਦੱਸ ਰਹੇ ਹਨ, ਆਪਣੀ ਅਸਮਰੱਥਾ ਪ੍ਰਗਟਾ ਰਹੇ ਹਨ, ਸਾਨੂੰ ਸਮਝਾ ਰਹੇ ਹਨ ਕਿ ਕੋਸ਼ਿਸ਼ਾਂ ਦੇ ਬਾਵਜੂਦ ਹੇ ਪ੍ਰਭੂ ਅਸੀਂ ਤੁਹਾਡੇ ਨਾਮ ਦੇ ਰਸ ਨੂੰ ਜਾਣਿਆ ਨਹੀਂ, ਜਿਸ ਰਸ ਨੂੰ ਪ੍ਰਾਪਤ ਕਰਕੇ ਫਿਰ ਸੰਸਾਰ ਦੇ ਸਾਰੇ ਰਸ ਵਿਸਰ ਜਾਂਦੇ ਹਨ, ਭੁੱਲ ਜਾਂਦੇ ਹਨ, ਫਿੱਕੇ ਪੈ ਜਾਂਦੇ ਹਨ। ਆਓ ਜਿਸ ਜਿਸ ਤਰ੍ਹਾਂ ਭਗਤ ਜੀ ਸ਼ਬਦ ਦੇ ਵਿੱਚ ਸਾਨੂੰ ਸਮਝਾ ਰਹੇ ਹਨ, ਸ਼ਬਦ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਪਿਆਰ ਦੇ ਨਾਲ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਤਾ ਜਾਤ ਅਬ ਬੇਕਰ।
ਭਗਤ ਰਵਿਦਾਸ ਜੀ ਦੱਸ ਰਹੇ ਹਨ ਕਿ ਇਹ ਜਿਹੜਾ ਮਨੁੱਖਾ ਜੀਵਨ, ਮਨੁੱਖਾ ਜਨਮ ਜੀਵ ਨੂੰ ਪ੍ਰਾਪਤ ਹੁੰਦਾ ਹੈ, ਉਹ ਐਵੇਂ ਨਹੀਂ ਪ੍ਰਾਪਤ ਹੋ ਜਾਂਦਾ। ਜਿਨ੍ਹਾਂ ਦੀ ਪੂਰਬਲੀ ਕੋਈ ਕਮਾਈ ਹੁੰਦੀ ਹੈ ਉਹਨਾਂ ਨੂੰ ਹੀ ਮਨੁੱਖੀ ਜੀਵਨ ਦੀ ਪ੍ਰਾਪਤੀ ਹੁੰਦੀ ਹੈ, ਭਾਵ ਕਿ ਸਾਰੇ ਮਨੁੱਖ ਮਰ ਕੇ ਫਿਰ ਅਗਲੇ ਜਨਮ ਦੇ ਵਿੱਚ ਮਨੁੱਖ ਨਹੀਂ ਬਣਦੇ, ਕਿਸੇ ਨੂੰ ਕਿਸੇ ਜੂਨੀ ਦੇ ਵਿੱਚ ਜਾਣਾ ਪੈਂਦਾ ਹੈ, ਕਿਸੇ ਨੂੰ ਕਿਸੇ ਜੂਨੀ ਦੇ ਵਿੱਚ ਭਟਕਣਾ ਪੈਂਦਾ ਹੈ, ਟੇਢੀਆਂ ਮੇਢੀਆਂ ਜੂਨੀਆਂ ਦੇ ਵਿੱਚ ਜਾਣਾ ਪੈਂਦਾ ਹੈ। ਜਿਨ੍ਹਾਂ ਦੇ ਕੋਈ ਚੰਗੇ ਕਰਮ ਹੁੰਦੇ ਹਨ, ਸ਼ੁਭ ਕਰਮ ਹੁੰਦੇ ਹਨ, ਇਹ ਮਨੁੱਖਾ ਜਨਮ ਚੰਗੇ ਕਰਮਾਂ ਦਾ ਫਲ ਹੁੰਦਾ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਹਿੰਦੇ ਜਿਨ੍ਹਾਂ ਨੇ ਪੂਰਬਲੇ ਜਨਮ ਦੇ ਵਿੱਚ ਕੋਈ ਸੇਵਾ ਕੀਤੀ ਹੋਈ ਹੋਵੇਗੀ, ਕੋਈ ਗੁਰੂ ਦੀ ਕੋਈ ਕਮਾਈ ਕੀਤੀ ਹੋਈ ਹੋਵੇਗੀ, ਕੋਈ ਪੁੰਨ ਫਲ ਕੀਤੇ ਹੋਏ ਹੋਣਗੇ, ਫਿਰ ਇਹ ਮਨੁੱਖਾ ਜਨਮ ਸਾਨੂੰ ਮਿਲਿਆ, ਐਵੇਂ ਨਹੀਂ ਮਿਲਿਆ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਹਿੰਦੇ ਬੜਾ ਅਮੋਲਕ ਹੈ ਇਹ ਮਨੁੱਖਾ ਜਨਮ, ਇਸ ਦੇਹੀ ਕਉ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਈ ਜਿਹੜੇ ਦੇਵ ਦੇਵਤੇ ਹਨ ਉਹ ਵੀ ਇਸ ਮਨੁੱਖਾ ਦੇਹੀ ਨੂੰ ਤਰਸਦੇ ਹਨ ਵੀ ਸਾਨੂੰ ਵੀ ਮਨੁੱਖਾ ਦੇਹੀ ਮਿਲੇ, ਉਹ ਵੀ ਆਤਮਕ ਤੌਰ ਤੇ ਭਰਮਦੇ ਰਹਿੰਦੇ ਹਨ, ਤਨ ਉਹਨਾਂ ਦੇ ਕੋਲ ਨਹੀਂ ਹੈਗਾ, ਸਰੀਰ ਉਹਨਾਂ ਦੇ ਕੋਲ ਨਹੀਂ ਹੈਗਾ, ਭਾਵੇਂ ਬੜੀਆਂ ਬੜੀਆਂ ਪਵਿੱਤਰ ਆਤਮਾਵਾਂ ਹਨ ਪਰ ਭਰਮਦੀਆਂ ਰਹਿੰਦੀਆਂ ਹਨ। ਇਸ ਕਰਕੇ ਮਨੁੱਖਾ ਦੇਹੀ ਨੂੰ ਦੇਵਤਿਆਂ ਦੇ ਨਾਲੋਂ ਵੀ ਮਹਾਨ ਆਖਿਆ ਹੈ, ਵੀ ਇਹ ਦੇਵਤਿਆਂ ਨਾਲੋਂ ਵੀ ਮਹਾਨ ਹੈ, ਜੋ ਕੁਝ ਇਹ ਮਨੁੱਖ ਕਰ ਸਕਦਾ ਹੈ ਦੇਵਤੇ ਵੀ ਨਹੀਂ ਕਰ ਸਕਦੇ। ਇਸ ਦੇਹੀ ਕਉ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਮਨੁੱਖ ਜਨਮ ਦਾ ਇਹੀ ਲਾਭ ਹੈ ਕਿ ਇਸ ਮਨੁੱਖ ਜਨਮ ਨੂੰ ਪ੍ਰਾਪਤ ਕਰਕੇ ਕਹਿੰਦੇ ਪਰਮਾਤਮਾ ਦਾ ਭਜਨ ਕੀਤਾ ਜਾਵੇ। ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਲੱਖ ਚੌਰਾਸੀ ਜੋਨ ਸਬਾਏ ਮਾਨਸ ਕਉ ਪ੍ਰਭ ਦੀ ਵਡਿਆਈ ਕਹਿੰਦੇ ਭਈ ਮਨੁੱਖ ਨੂੰ ਇੰਨੀ ਵਡਿਆਈ ਦੇ ਦਿੱਤੀ 84 ਲੱਖ ਜੋਨ ਦਾ ਸਰਦਾਰ ਬਣਾ ਦਿੱਤਾ ਅਵਰ ਜੋਨ ਤੇਰੀ ਪਨਹਾਰੀ ਬੰਦਾ ਆਖੇ ਨਹੀਂ ਜੀ ਮੈਂ ਕੁਝ ਵੀ ਨਹੀਂ ਜੀ ਮੈਂ ਕੀ ਕਰ ਸਕਦਾ ਕਹਿੰਦੇ ਐਵੇਂ ਤਰਲੇ ਜਾਏ ਨਾ ਮਾਰਿਆ ਕਰੋ ਬੜਾ ਕੁਛ ਦਿੱਤਾ ਹੈ ਪਰਮਾਤਮਾ ਨੇ ਇਹ ਸੁੰਦਰ ਸਰੀਰ ਦੇ ਦਿੱਤਾ ਇਸ ਦੀ ਵਰਤੋਂ ਸਹੀ ਕਰਨੀ ਚਾਹੀਦੀ ਹੈ ਲੱਖ 84 ਜੋਨ ਸਬਾਈ ਮਾਨਸ ਕਉ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਾ ਕਹਿੰਦੇ ਪੌੜੀ ਦਿੱਤੀ ਸੀ ਵੀ ਇਸ ਦੇ ਉੱਪਰ ਚੜ ਕੇ ਤੂੰ ਵਾਹਿਗੁਰੂ ਜੀ ਦੇ ਘਰ ਤੱਕ ਅੱਪੜ ਜਾ ਪਰ ਕਹਿੰਦੇ ਬੰਦਾ ਇਸ ਪੌੜੀ ਦੀ ਵਰਤੋਂ ਹੀ ਨਹੀਂ ਕਰਦਾ ਚੜ੍ਹਦਾ ਹੀ ਨਹੀਂ ਚੱਲਦਾ ਹੀ ਨਹੀਂ ਸੋਚਦਾ ਹੀ ਰਹਿ ਜਾਂਦਾ ਹੈ ਰਸਤੇ ਦੇ ਉੱਪਰ ਚੱਲਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਅਵਰ ਜੋਨ ਤੇਰੀ ਪਨਹਾਰੀ ਬਾਕੀ ਸਾਰੀਆਂ ਜੂਨਾਂ ਕਹਿੰਦੇ ਤੇਰੀਆਂ ਪਾਣੀ ਭਰਨ ਵਾਲੀਆਂ ਹਨ ਹਾਥੀ ਨੂੰ ਕੁੰਡੇ ਦੇ ਅੱਗੇ ਲਗਾ ਲੈਂਦਾ ਹੈ ਬੰਦਾ ਸ਼ੇਰ ਨੂੰ ਪਿੰਜਰੇ ਦੇ ਵਿੱਚ ਪਾ ਲੈਂਦਾ ਹੈ ਬੰਦਾ ਇੰਨੀ ਤਾਕਤ ਦਿੱਤੀ ਹੈ ਪਰਮਾਤਮਾ ਨੇ ਇੰਨਾ ਬੁੱਧੀ ਦਾ ਬਲ ਦਿੱਤਾ ਹੈ ਕਹਿੰਦੇ ਥੋੜ੍ਹੀ ਜਿਹੀ ਹੋਰ ਹਿੰਮਤ ਕਰ ਪਰਮਾਤਮਾ ਦਾ ਭਜਨ ਕਰ ਕਬਹੂ ਸਾਧ ਸੰਗਤ ਇਹ ਪਾਵੈ ਇਸ ਅਸਥਾਨ ਤੇ ਬਾਹਰ ਨਾ ਆਵੈ ਇਹ ਜਨਮ ਮਰਨ ਦਾ ਗੇੜਾ ਕੱਟਿਆ ਜਾ ਸਕਦਾ ਹੈ ਬੜੇ ਪੁੰਨਾ ਕਰਕੇ ਕਹਿੰਦੇ ਇਹ ਦੇਹੀ ਪ੍ਰਾਪਤ ਹੋਏ ਪਰ ਕਹਿੰਦੇ ਜਿਹੜਾ ਜੀਵ ਹੈ ਨਾ ਬਿਰਥਾ ਜਾਤ ਅਬ ਬੇਕੈ ਰੂਹਾਨੀ ਗਿਆਨ ਤੋਂ ਬਗੈਰ ਇਹ ਮਨੁੱਖਾ ਜੀਵਨ ਕਹਿੰਦੇ ਵਿਅਰਥ ਚਲਿਆ ਜਾਂਦਾ ਹੈ ਮਨੁੱਖ ਬੰਦਾ ਹੋ ਕੇ ਫਿਰ ਵੀ ਕਹਿੰਦੇ ਪਸ਼ੂਆਂ ਵਾਲੇ ਕਰਮ ਹੀ ਕਰਦਾ ਰਹਿੰਦਾ ਹੈ ਕਰਤੂਤ ਪਸ਼ੂ ਕੇ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ਼ ਨਾਹੀਂ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਕਹਿੰਦੇ ਬਾਹਰੋਂ ਬੜਾ ਧਰਮੀ ਬਣ ਬਣ ਕੇ ਦਿਖਾਉਂਦਾ ਹੈ ਅੰਦਰ ਲੋਭ ਰੂਪੀ ਕੁੱਤਾ ਭੌਂਕਦਾ ਰਹਿੰਦਾ ਹੈ ਹਮੇਸ਼ਾ ਹੀ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੇ ਅਥਾਹ ਕਹਿੰਦੇ ਪੱਥਰਾਂ ਦੇ ਪਾਪਾਂ ਦੇ ਪੱਥਰ ਗਲੇ ਦੇ ਨਾਲ ਬੰਨ ਕੇ ਕਿਵੇਂ ਸੰਸਾਰ ਸਾਗਰ ਦੇ ਵਿੱਚੋਂ ਤਰ ਸਕਦਾ ਹੈ ਜਿਵੇਂ ਵਿਦਵਾਨਾਂ ਦੇ ਬਚਨ ਆਉਂਦੇ ਹਨ ਉਹ ਕਹਿੰਦੇ ਭੋਜਨ ਨਿੰਦਰਾ ਭੋਗ ਭੈ ਇਹ ਪਸ ਪੁਰਖ ਸਮਾਨ ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ਼ੂ ਜਾਨ ਕਹਿੰਦੇ ਬਾਕੀ ਕਰਮ ਤਾਂ ਰਲਦੇ ਹਨ ਭੋਜਨ ਪਸ਼ੂ ਵੀ ਕਰਦੇ ਹਨ ਸਰੀਰ ਦੇ ਭੋਗ ਉਹ ਵੀ ਭੋਗਦੇ ਹਨ ਸੌਂਦੇ ਉਹ ਵੀ ਹਨ ਭੋਜਨ ਨਿੰਦਰਾ ਭੋਗ ਭੈ ਤਾਕਤਵਾਰ ਦੇ ਕੋਲੋਂ ਉਹ ਵੀ ਡਰਦੇ ਹਨ ਕਹਿੰਦੇ ਚਾਰ ਗੱਲਾਂ ਤਾਂ ਰਲਦੀਆਂ ਹਨ ਇਹ ਬਸ ਪੁਰਖ ਸਮਾਨ ਇਹ ਸਮਾਨ ਹਨ ਇਹ ਚਾਰ ਗੱਲਾਂ ਪਰ ਕਹਿੰਦੇ ਬੰਦੇ ਦੀ ਕੀ ਖੂਬੀ ਹੋਣੀ ਚਾਹੀਦੀ ਹੈ ਦੱਸਦੇ ਹਨ ਕਿ ਨਰਨ ਗਿਆਨ ਨਿਜ ਅਧਿਕਤਾ ਬੰਦੇ ਦੇ ਵਿੱਚ ਕਹਿੰਦੇ ਗਿਆਨ ਹੋਣਾ ਚਾਹੀਦਾ ਹੈ ਕਿਹੜਾ ਗਿਆਨ ਜਿਹੜਾ ਗਿਆਨ ਬੰਦੇ ਨੂੰ ਭਗਵਾਨ ਦੇ ਨਾਲ ਮਿਲਾ ਦੇਵੇ ਪਰਮਾਤਮਾ ਦੇ ਨਾਲ ਮਿਲਾ ਦੇ ਕਿਤਾਬੀ ਗਿਆਨ ਦੇ ਨਾਲ ਗੱਲ ਨਹੀਂ ਬਣਦੀ ਜਿੰਨਾ ਚਿਰ ਤੱਕ ਕਿਸ ਨੂੰ ਅੰਦਰੋਂ ਗਿਆਨ ਨਾ ਮਿਲੇ ਅਨੁਭਵੀ ਗਿਆਨ ਨਾ ਮਿਲੇ ਬੜੇ ਬੜੇ ਗਿਆਨਵਾਨ ਠੋਕਰਾਂ ਖਾਂਦੇ ਰਹਿੰਦੇ ਹਨ ਜੀਵਨ ਦੇ ਵਿੱਚ ਬੜੀ ਬੁਰੀ ਤਰ੍ਹਾਂ ਦੇ ਨਾਲ ਉਦੋਂ ਹੀ ਜੀਵਨ ਸਫਲ ਹੁੰਦਾ ਹੈ ਜਦੋਂ ਕਿਸੇ ਨੂੰ ਅਨੁਭਵੀ ਗਿਆਨ ਮਿਲਦਾ ਹੈ, ਅੰਦਰੋਂ ਗਿਆਨ ਮਿਲਦਾ ਹੈ। ਤੋ ਦੱਸਦੇ ਹਨ ਕਿ ਅਨੁਭਵੀ ਗਿਆਨ ਤੋਂ ਬਗੈਰ, ਰੂਹਾਨੀ ਗਿਆਨ ਤੋਂ ਬਗੈਰ ਇਹ ਅਮੋਲਕ ਜੀਵਨ ਜੀਵ ਦਾ ਵਿਅਰਥ ਜਾਂਦਾ ਰਹਿੰਦਾ ਹੈ।
ਰਾਜ ਇੰਦਰ ਸਮ ਸਰਗ੍ਰਹਿ ਆਸਨ ਬਿਨ ਹਰ ਭਗਤ ਕਹਿ ਕੇ ਲਿਖ।
ਰਾਜੇ ਇੰਦਰ ਦੀ ਉਦਾਹਰਣ ਦੇ ਰਹੇ ਹਨ ਭਗਤ ਰਵਿਦਾਸ ਜੀ। ਕਹਿੰਦੇ ਦੇਖੋ ਘਰ ਦੇ ਵਿੱਚ ਕਿਸੇ ਗੱਲ ਦੀ ਕੋਈ ਕਮੀ ਨਹੀਂ, ਪਰ ਫਿਰ ਵੀ ਕਹਿੰਦੇ ਅਨੁਭਵੀ ਗਿਆਨ ਤੋਂ ਬਗੈਰ ਕਿਵੇਂ ਵਿਚਾਰਾ ਭਟਕਦਾ ਰਿਹਾ। ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਉਹ ਵੀ ਵਿਚਾਰਾ ਝੂਰਦਾ ਹੀ ਰਿਹਾ, ਪਛਤਾਉਂਦਾ ਹੀ ਰਿਹਾ। ਕਹਿੰਦੇ ਜੇ ਇੰਦਰ ਵਰਗੇ ਘਰ ਦੇ ਵਿੱਚ ਸੁੱਖ ਸਾਧਨ ਹੋਣ, ਫਿਰ ਵੀ ਜੀਵਨ ਦੀ ਸਫਲਤਾ ਨਹੀਂ, ਪਰਮਾਤਮਾ ਦੇ ਨਾਮ ਦੀ ਲੋੜ ਹੈ। ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਇਹ ਵਾਹਿਗੁਰੂ ਜੀ ਦੇ ਭਜਨ ਕਰਨ ਦੇ ਨਾਲ ਹੀ ਸੁਖ ਮਿਲਦਾ ਹੈ। ਜਿਵੇਂ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦਾ ਜੀਵਨ ਦੱਸਿਆ ਹੈ, ਇੱਕ ਐਸੇ ਜੀਵ ਜਿਨ੍ਹਾਂ ਬਾਰੇ ਦੱਸਦੇ ਹਨ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾਹੇ ਵਿਸੂਰੇ। ਕਹਿੰਦੇ ਸੋ ਪ੍ਰਭ ਚੇਤਨਾ ਆਵਈ ਵਿਸ਼ਟਾ ਕੇ ਕੀਰੇ। ਕਹਿੰਦੇ ਜੇ ਗਹਿਰਾਈ ਦੇ ਨਾਲ ਦੇਖਿਆ ਜਾਵੇ ਤਾਂ ਗੰਦਗੀ ਦੇ ਕੀੜੇ ਤੋਂ ਵੱਧ ਹੈਸੀਅਤ ਨਹੀਂ, ਜਿਸ ਦੇ ਜੀਵਨ ਦੇ ਵਿੱਚ ਸੇਵਾ ਨਹੀਂ, ਜਿਸ ਦੇ ਜੀਵਨ ਦੇ ਵਿੱਚ ਪਰਮਾਤਮਾ ਦਾ ਸਿਮਰਨ ਨਹੀਂ। ਦੂਸਰੇ ਪਾਸੇ ਸਤਿਗੁਰੂ ਜੀ ਦੱਸਦੇ ਹਨ ਕਿ ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਕਹਿੰਦੇ ਨਾ ਕੱਪੜੇ ਚੰਗੇ ਹੋਣ, ਨਾ ਖਾਣ ਨੂੰ ਚੰਗਾ ਹੋਵੇ, ਨਾ ਰਹਿਣ ਨੂੰ ਚੰਗਾ ਹੋਵੇ, ਬਸ ਪਰਮਾਤਮਾ ਦਾ ਨਾਮ ਕੋਲ ਹੋਵੇ। ਸਤਿਗੁਰੂ ਜੀ ਕਹਿੰਦੇ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਜਿਸ ਦਾ ਮਨ ਰੱਜ ਗਿਆ, ਜਿਹੜਾ ਲੋਭ ਤੋਂ ਬਚ ਗਿਆ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ, ਸੋ ਦੱਸ ਰਹੇ ਹਨ ਕਿ ਭਾਵੇਂ ਰਾਜੇ ਇੰਦਰ ਦੀ ਤਰ੍ਹਾਂ ਸੁੰਦਰ ਮਹਿਲ ਹੋਣ, ਸੁੰਦਰ ਸੁੰਦਰ ਪਲੰਗ ਹੋਣ, ਤਖਤ ਹੋਣ, ਪਰ ਬਿਨ ਹਰ ਭਗਤ ਕਹੋ ਕਿਹ ਲੇਖੈ। ਜੇਕਰ ਜੀਵਨ ਦੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ, ਬੰਦਗੀ ਨਹੀਂ, ਤਾਂ ਇਹ ਸਾਰਾ ਸਾਜੋ ਸਮਾਨ ਕਿਹੜੇ ਲੇਖੇ ਦੇ ਵਿੱਚ ਹੈ। ਸਾਰਾ ਕੁਝ ਛੱਡ ਕੇ ਹੀ ਬੰਦਾ ਚੱਲੇ ਜੁਆਰੀ ਦੋਏ ਹੱਥ ਝਾੜ, ਇੱਥੋਂ ਕਹਿੰਦੇ ਦੋਨੇ ਹੱਥ ਝਾੜ ਕੇ ਹੀ ਜਾਂਦਾ ਹੈ।
ਨਾ ਵਿਚਾਰਿਆ ਰਾਜਾ ਰਾਮ ਕੋ ਰਸ।
ਭਗਤ ਜੀ ਫਰਮਾ ਰਹੇ ਹਨ ਕਿ ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਨਾਮ ਦੇ ਰਸ ਨੂੰ ਜਾਣਿਆ ਨਹੀਂ, ਜੇ ਕਿਧਰੇ ਪੂਰਨ ਤੌਰ ਤੇ ਰਾਮ ਰਸ ਮਿਲ ਜਾਂਦਾ, ਫਿਰ ਕਹਿੰਦੇ ਜਿਹੜਾ ਸੰਸਾਰ ਦਾ, ਜਿਹੜਾ ਵਿਸ਼ਿਆਂ ਦਾ ਰਸ ਹੈ, ਜਿਹੜਾ ਪਦਾਰਥਾਂ ਦਾ ਰਸ ਹੈ, ਉਹ ਜੀਵਨ ਦੇ ਵਿੱਚੋਂ ਵਿਸਰ ਜਾਂਦਾ। ਭਗਤ ਉਹੀ ਹੈ, ਸੰਤ ਉਹੀ ਹੈ ਜਿਹੜਾ ਆਤਮਕ ਰਸ ਤੱਕ ਅੱਪੜ ਗਿਆ। ਬਾਕੀਆਂ ਨੂੰ ਸਾਧਕ ਆਖ ਲਓ, ਮਹਾਂਪੁਰਸ਼ ਆਖ ਲਓ, ਸਤਸੰਗੀ ਕਹਿ ਲਓ, ਪ੍ਰੇਮੀ ਕਹਿ ਲਓ, ਵੱਖਰੀ ਗੱਲ ਹੈ। ਸਾਧੂ ਉਹੀ ਹੈ, ਬ੍ਰਹਮ ਗਿਆਨੀ ਉਹੀ ਹੈ, ਸੰਤ ਉਹੀ ਹੈ ਜਿਹੜਾ ਰਾਮ ਰਸ ਤੱਕ ਕੱਪੜ ਗਿਆ। ਜਿਹੜਾ ਕਦੇ ਵਾਸਤੇ ਘਟਦਾ ਵੱਧਦਾ ਨਹੀਂ, ਜਿਹੜਾ ਇੱਕ ਰਸ ਰਹਿੰਦਾ ਹੈ, ਇੱਕ ਸਮਾਨ ਰਹਿੰਦਾ ਹੈ ਸਦਾ ਹੀ। ਕਹਿੰਦੇ ਹੇ ਪ੍ਰਭੂ ਜੀ, ਅਸੀਂ ਜੀਵਾਂ ਨੇ ਤੁਹਾਡੇ ਰਾਮ ਦੇ ਰਸ ਨੂੰ ਜਾਣਿਆ ਨਹੀਂ, ਜਗਿਆਸੂ ਰੂਪ ਹੋ ਕੇ ਦੱਸ ਰਹੇ ਹਨ, ਜਿਹੜੇ ਹਮੇਸ਼ਾ ਹੀ ਬ੍ਰਹਮ ਰਸ ਦੇ ਵਿੱਚ ਜੀਣ ਵਾਲੇ ਹਨ। ਨਿਜਰ ਅਪਾਰ ਕੋ ਨਿਜਰ ਅਪਾਰ ਧਾਰ ਤੁਲਨਾ ਅੰਮ੍ਰਿਤ ਰਸ। ਕਹਿੰਦੇ ਅਪਿਓ ਪਿਆਵੈ ਜਾਹੇ ਤਾਹੀ ਮੈਂ ਸਮਾਈ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਨਿਜਰ ਧਾਰ ਅਪਾਰ ਰਸ ਹੈ ਨਾ, ਉਸਦੀ ਧਾਰਾ ਇੱਕ ਰਸ ਵਹਿੰਦੀ ਰਹਿੰਦੀ ਹੈ, ਸੌ ਜਾਣ ਫਿਰ ਵੀ ਰਸ ਚੱਲਦਾ ਰਹਿੰਦਾ ਹੈ, ਗੱਲਾਂ ਕਰਨ ਤਾਂ ਵੀ ਰਸ ਚੱਲਦਾ ਰਹਿੰਦਾ ਹੈ, ਚੁੱਪ ਕਰ ਜਾਣ ਤਾਂ ਵੀ ਰਸ ਚੱਲਦਾ ਰਹਿੰਦਾ ਹੈ, ਕਦੇ ਵਾਸਤੇ ਵੀ ਰੁਕਦਾ ਨਹੀਂ, ਇੱਕ ਰਸ ਨਿਜਰ ਧਾਰਾ ਚੱਲਦੀ ਰਹਿੰਦੀ ਹੈ। ਸੋ ਦੱਸ ਰਹੇ ਹਨ ਜਗਿਆਸੂ ਰੂਪ ਹੋ ਕੇ ਕਿ ਮੁਕੰਮਲ ਜੀਵਨ ਉਦੋਂ ਹੀ ਬਣਦਾ ਹੈ ਜਦ ਕੋਈ ਨਿਜਰ ਧਾਰ ਤੱਕ ਅੱਪੜ ਜਾਂਦਾ ਹੈ।
ਜੇ ਰਸ ਆਨ ਰਸ ਬਿਸਰ ਜਾਹੀ,
ਜਿਸ ਰਸ ਨੂੰ ਪ੍ਰਾਪਤ ਕਰਕੇ ਫਿਰ ਸਾਰੇ ਸੰਸਾਰ ਦੇ ਰਸ ਵਿਸਰ ਜਾਂਦੇ ਹਨ, ਮਨ ਟਿਕ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਮਨ ਦੇ ਵਿੱਚੋਂ ਸਾਰੀ ਭਟਕਣਾ ਮੁੱਕ ਜਾਂਦੀ ਹੈ। ਵਿਸ਼ਰਾਮ ਦੇ ਕੇ ਸਮਝਾਉਂਦੇ ਹਨ,
ਜਾਣਿਆ ਜਾਣ ਭੇ ਹਮ ਬਾਵਰ।
ਕਹਿੰਦੇ ਜਿਹੜੀ ਇਹ ਬਾਹਰ ਦੀ ਜਾਣਕਾਰੀ ਹੈ ਨਾ ਕਿ ਬਹੁਤੀ ਨਾ ਕਾਫੀ ਹੈ, ਕੋਈ ਬਹੁਤੀ ਇਸ ਦੀ ਮਹਾਨਤਾ ਨਹੀਂ, ਇਸ ਨੂੰ ਜਾਣਦਿਆਂ ਹੋਇਆ ਫਿਰ ਵੀ ਬੰਦਾ ਅਣਜਾਣ ਹੀ ਬਣਿਆ ਰਹਿੰਦਾ ਹੈ। ਜੇ ਕਿਧਰੇ ਬਾਹਰ ਦੀ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਦੀ ਰਸ ਦੀ ਪ੍ਰਾਪਤੀ ਹੋ ਜਾਂਦੀ, ਜਿੰਨੇ ਵਿਦਵਾਨ ਹਨ, ਜਿੰਨੇ ਪੜ੍ਹੇ ਲਿਖੇ ਹਨ, ਸਾਰੇ ਬ੍ਰਹਮ ਗਿਆਨੀ ਹੋ ਜਾਂਦੇ? ਕਹਿੰਦੇ ਇਸ ਤਰ੍ਹਾਂ ਨਹੀਂ ਹੁੰਦਾ। ਉਹ ਗਿਆਨ ਹੋਰ ਹੈ ਜਿਸ ਗਿਆਨ ਦੇ ਨਾਲ ਜੀਵਨ ਸਫਲਾ ਹੋ ਜਾਂਦਾ ਹੈ। ਇਹ ਜਾਣਕਾਰੀ ਨਾ ਕਾਫੀ ਹੈ, ਕੋਈ ਬਹੁਤੀ ਜ਼ਿਆਦਾ ਨਹੀਂ, ਜੀਵਨ ਨੂੰ ਸਫਲਾ ਬਣਾਉਣ ਵਾਲੀ ਨਹੀਂ। ਸਤਿਗੁਰੂ ਜੀ ਕਹਿੰਦੇ ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹ, ਲਿਖ ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਫਿਰ ਭਗਤਾਂ ਦੇ ਜਿਵੇਂ ਬਚਨ ਆਉਂਦੇ ਹਨ, ਫਰੀਦਾ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ, ਹਾਸ ਦੀਪ ਕੂਏ ਪਰੇ। ਹੱਥ ਦੇ ਵਿੱਚ ਦੀਵਾ ਹੈ ਫਿਰ ਵੀ ਖੂਹ ਦੇ ਵਿੱਚ ਡਿੱਗਦਾ ਹੈ, ਕਿਉਂਕਿ ਇਹ ਜਾਣਕਾਰੀ ਕੋਈ ਬਹੁਤੀ ਮਹਾਨ ਨਹੀਂ, ਕਿਤਾਬੀ ਜਾਣਕਾਰੀ, ਬਾਹਰੀ ਗਿਆਨ ਜਿਹੜੀ ਜਾਣਕਾਰੀ ਹੈ। ਜੀਵਨ ਸਫਲ ਉਦੋਂ ਹੀ ਹੁੰਦਾ ਹੈ ਜਦ ਕਿਸੇ ਨੂੰ ਅਨੁਭਵੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਸੋਚਿਆ ਸੋਚਾ ਦਿਵਸ ਜਾਹੀ,
ਕਹਿੰਦੇ ਕਦੇ ਚੰਗੀਆਂ ਸੋਚਾਂ ਕਦੇ ਮੰਦੀਆਂ ਸੋਚਾਂ ਚੱਲਦੀਆਂ ਰਹਿੰਦੀਆਂ ਹਨ, ਨਿਰਾਪੁਰਾ ਸੋਚਣ ਦੇ ਨਾਲ ਗੱਲ ਨਹੀਂ ਬਣਦੀ, ਕਰਨ ਦੇ ਨਾਲ ਗੱਲ ਬਣਦੀ ਹੈ। ਬੰਦਾ ਸੋਚਦਾ ਹੀ ਰਹੇ ਵੀ ਅੰਮ੍ਰਿਤ ਵੇਲੇ ਉੱਠਿਆ ਕਰਾਂਗੇ, ਨਾਮ ਜਪਿਆ ਕਰਾਂਗੇ, ਉੱਠੇ ਨਾ ਜਪੇ ਨਾ ਵੀ ਸੇਵਾ ਕਰਿਆ ਕਰਾਂਗੇ, ਕਰੇ ਹੈ ਹੀ ਨਾ। ਕਹਿੰਦੇ ਸੋਚਾਂ ਨੇ ਬੇੜਾ ਬੰਨੇ ਨਹੀਂ ਲਾਉਣਾ, ਕਰਨ ਦੇ ਨਾਲ ਗੱਲ ਬਣੇਗੀ। ਇਸੇ ਤਰ੍ਹਾਂ ਹੀ ਕਹਿੰਦੇ ਜੀਵਨ ਜਿਹੜਾ ਹੈ ਨਾ, ਵਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੇ ਨਿਤ ਪਾਰਚ। ਇਹ ਜੀਵਨ ਦੀ ਨਦੀ ਇਸੇ ਤਰ੍ਹਾਂ ਹੀ ਵਹਿੰਦੀ ਜਾਂਦੀ ਹੈ।
ਇੰਦਰੀ ਸਵਲਾ ਨਿਬਲ ਬਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ।
ਇਹ ਜਿਹੜੀਆਂ ਇੰਦਰੀਆਂ ਹਨ, ਅੱਖਾਂ ਹਨ, ਕੰਨ ਹਨ, ਨੱਕ ਹੈ, ਰਸਨਾ ਹੈ, ਸਰੀਰ ਹੈ, ਕਹਿੰਦੇ ਔਗਣਾਂ ਵਾਸਤੇ ਤਾਂ ਬੜੀਆਂ ਸਬਲ ਹਨ, ਬੜਾ ਇਹਨਾਂ ਦੇ ਵਿੱਚ ਬਲ ਆ ਜਾਂਦਾ ਹੈ, ਪਰ ਕਹਿੰਦੇ ਜਿਹੜੀ ਵਿਵੇਕ ਬੁੱਧੀ ਹੈ ਨਾ, ਉਸ ਵਾਸਤੇ ਬਿਲਕੁਲ ਨਿਕੰਮੀਆਂ ਸਾਬਤ ਹੁੰਦੀਆਂ ਹਨ। ਗੁਰੂ ਦੇ ਦਰਸ਼ਨ ਕਰ ਸਕਣ, ਇਹਨਾਂ ਦੇ ਵਿੱਚ ਤਾਬ ਨਹੀਂ, ਗੁਰੂ ਦੇ ਬਚਨਾਂ ਨੂੰ ਗਹਿਰਾਈ ਦੇ ਨਾਲ ਕਿਧਰੇ ਸੁਣ ਸਕਣ, ਇਹਨਾਂ ਕੰਨਾਂ ਦੇ ਵਿੱਚ ਤਾਬ ਨਹੀਂ, ਸਬਲ ਨਹੀਂ, ਇਹਨਾਂ ਦੇ ਵਿੱਚ ਬਲ ਨਹੀਂ। ਜੇ ਕਿਧਰੇ ਕੋਈ ਸੁਣ ਲਵੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸਾਰੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਵੇ। ਇਸ ਕਰਕੇ ਸ਼ੁਭ ਗੁਣਾਂ ਵਾਸਤੇ ਇਹ ਨਿਰਬਲ ਹਨ।
ਕਹੀਅਤ ਆਨ ਅਤਰੀਅਤ ਆਨ ਕਸ, ਸਮਝਣਾ ਪਰੇ ਅਪਰ ਮਾਇਆ।
ਕਹਿੰਦੇ ਜੋ ਅਸੀਂ ਜ਼ਬਾਨ ਤੋਂ ਕਹਿੰਦੇ ਹਾਂ, ਜੋ ਸਾਡੀ ਕਥਨੀ ਹੈ, ਉਹ ਸਾਡਾ ਆਚਾਰ ਨਹੀਂ। ਸਾਡੀ ਕਥਨੀ ਹੋਰ ਹੈ, ਸਾਡੀ ਕਰਨੀ ਹੋਰ ਹੈ। ਇਸ ਤਰ੍ਹਾਂ ਇਹ ਭੁੱਲ ਗਲਤੀ ਮੰਨਣ ਦੀ ਸਾਨੂੰ ਜਾਂਚ ਸਿਖਾਲ ਰਹੇ ਹਾਂ ਵੀ ਮੰਨ ਲੈਣੀ ਚਾਹੀਦੀ ਹੈ, ਫਿਰ ਉਸੇ ਵਕਤ ਰਸਤਾ ਖੁੱਲ ਜਾਂਦਾ ਹੈ। ਸਤਿਗੁਰ ਬਖਸ਼ਿੰਦ ਹਨ, ਉਸੇ ਵਕਤ ਹੀ ਮਿਹਰਾਂ ਕਰ ਦਿੰਦੇ ਹਨ ਜਦ ਕੋਈ ਆਪਣੀ ਭੁੱਲ ਗਲਤੀ ਨੂੰ ਕਬੂਲ ਕਰ ਲੈਂਦਾ ਹੈ। ਕਹਿੰਦੇ ਜੋ ਅਸੀਂ ਬਿਆਨ ਕਰਦੇ ਹਾਂ, ਜੋ ਅਸੀਂ ਕਹਿੰਦੇ ਹਾਂ, ਸਾਡਾ ਉਸ ਤਰ੍ਹਾਂ ਦਾ ਆਚਾਰ ਨਹੀਂ ਜੀ।
ਰਵਿਦਾਸ ਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ।
ਭਗਤ ਰਵਿਦਾਸ ਜੀ ਫਰਮਾ ਰਹੇ ਹਨ ਕਿ ਤੁਹਾਡੇ ਦਾਸ ਦੀ ਮਤ ਉਦਾਸ ਹੈ, ਇਸ ਕਰਕੇ ਗੁੱਸਾ ਛੱਡ ਕੇ ਸਾਡੇ ਉੱਪਰ ਕਿਰਪਾ ਕਰੋ। ਜੇ ਲੇਖੇ ਜੋਖੇ ਦੇ ਵਿੱਚ ਪਵੋਗੇ ਫਿਰ ਤਾਂ ਸਾਡਾ ਕਦੇ ਵੀ ਭਲਾ ਨਹੀਂ ਹੋ ਸਕਦਾ। ਬਸ ਤੁਸੀਂ ਕਿਰਪਾ ਕਰੋ, ਰਹਿਮਤ ਕਰੋ। ਇਹ ਭਗਤੀ ਕਰ ਕਰਕੇ, ਜਪ ਤਪ ਕਰ ਕਰਕੇ ਇਸ ਤਰ੍ਹਾਂ ਦੀ ਅਰਦਾਸ ਕਰਨੀ ਹੁੰਦੀ ਹੈ। ਇਹ ਨਹੀਂ ਵੀ ਐਵੇਂ ਹਰ ਕੋਈ ਜਣਾ ਖਣਾ ਕਹਿ ਦੇਵੇ ਵੀ ਕਿਰਪਾ ਕਰ ਦਿਓ, ਐਵੇਂ ਕਿਰਪਾ ਨਹੀਂ ਮਿਲਦੀ। ਕਹਿੰਦੇ ਲੇਖੇ ਕਤੇ ਨਾ ਛੁੱਟੀਐ ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਕਿਉਂਕਿ ਜਿਹੜੇ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣ ਵਾਲੇ ਹੁੰਦੇ ਹਨ, ਛੋਟੀ ਤੋਂ ਛੋਟੀ ਕਮੀ, ਛੋਟੀ ਤੋਂ ਛੋਟੀ ਕਮਜ਼ੋਰੀ ਵੀ ਉਹਨਾਂ ਨੂੰ ਪਹਾੜ ਦੀ ਤਰ੍ਹਾਂ ਪ੍ਰਤੀਤ ਹੁੰਦੀ ਹੈ। ਇਸ ਕਰਕੇ ਬੇਨਤੀ ਕਰਦੇ ਹਨ ਵੀ ਇਹ ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਾਤੇ ਹੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਰਹਿਮਤ ਕਰਨ। ਬਹੁਤ ਭਾਵਪੂਰਤ ਸ਼ਬਦਾਂ ਰਾਹੀਂ ਭਗਤ ਰਵਿਦਾਸ ਜੀ ਨੇ ਸਾਨੂੰ ਸਮਝਾਇਆ ਹੈ ਵੀ ਇਹ ਅਮੋਲਕ ਜੀਵਨ ਕਿਧਰੇ ਅਜਾਈ ਨਾ ਚੱਲਿਆ ਜਾਵੇ, ਪੁੰਨਾਂ ਦੇ ਫਲ ਕਰਕੇ ਪ੍ਰਾਪਤ ਹੋਇਆ ਹੈ, ਇਸ ਨੂੰ ਸਹੀ ਰਸਤੇ ਦੇ ਉੱਪਰ ਚਲਾਉਣਾ ਚਾਹੀਦਾ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸ਼ੁਭ ਸਿੱਖਿਆ ਸ਼ੁਭ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ।
ਆਨ ਅਚਰੀਅਤ ਆਨ ਕਸ, ਸਮਝਣਾ ਪਰੇ ਅਪਰ ਮਾਇਆ। ਕੇ ਰਵਿਦਾਸ ਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।